गुरु जी सतनाम श्री वाहे गुरु जी तुद आगे अरदास हमारी जियो पिंड सब तेरा कहो नानक सब तेरी वड्याई कोई नाउ न जाने मेरा आखो सतनाम श्री वाहिगुरु सारी संगत आखो सतनाम श्री वाहिगुरु एह तन माया पाया प्यारे लितड़ा लब रंगाए मेरे कंत न पावे चोलड़ा प्यारे क्यों तन सेजे जाए हों कुर्बाने जाओ मेहरबाना हों कुर्बाने जाओ तिना कै लैण जो तेरा नाम कुर्बानी उना तो जावा जिन्ना ने तेरा नाम जपे गज बज के कुरबाने जाओ मेहरबाना हाँ कुरबाने जाओ कुरबाने जाओ तना के लैण जो तेरा नाम ते लैण जो तेरा नाम तना के हाँ सब कुरबाने जाओ। साहिब श्री गुरु ग्रंथ साहिब महाराज सच्चे पातशाह जियां दी महान पावन पवित्र हाजर हजूरी दे विच सजी हुई साध संगत सर्व माई भाई वीर बजुर्ग सर्व नानक नाम लेवा सर्व धर्मा के सनेहियो सर्व सत्संगी हो गुरु प्यारे हो गुरु सवारे हो गुरु शब्द गुरु चरणा का ध्यान धरो। सारी संगत सतगुरां दी पावन पवित्र हाजर हजूरी दे विच सिर चकाओ ते गज वज के फतेह बुलाओ। वाहिगुरु जी का खालसा वाहिगुरु जी की फतेह। धन गुरु ग्रंथ साहिब महाराज सच्चे पातशाह जियां दियां महान रहमतां महान बख्शिशां जो संत महाराज संत बाबा करतार सिंह जिया दी महान जात दे विच चार रोजा समागम भाई गुरचरण सिंह उन्हां दे संगियां साथी सहयोगियां दे सहयोग नाल आरंभ होया सी। अनेकां जथियां द्वारा महापुरशां द्वारा कथा कीर्तन गुरबाणी दा मीह वरसाउंदिआं संपूर्ण ताइयां नूं हुण चुक रहा है। जिथे आप जी अज चौथे दिन दा हरी कीर्तन कथा गुरबाणी गुरमत और इतिहासिक विचारां आए महापुरशां दे पासों आए ढाडी जथियां दे पासों गुरमुख प्यारियां दी मुबारक रसना तों आनंद माण रहे सी। काफ़ी समां हो गया आप जी नूं लगातार बैठियां नूं थोड़ा जिहा समा होर शब्द द्वारा कथा द्वारा कीर्तन द्वारा गुरमत विचारां द्वारा महापुरखां दी कमाई द्वारा आपां सारे ही रल मिल के समय ते सवासां नूं सफला करिए। थोड़ा जिहा समा होर हाजरियां लवाइए विचार शुरू कीती है। हों कुरबाने जाओ मेहरबाना हों कुरबाने जाओ हों कुरबाने जाऊं ते ना कह लैण जो तेरा। देखो इस धरती दे उत्ते एक तो एक अमीर बंदा बैठा। मैं धरती दी गल कीती ना कि पंजाब दी ना हिंदुस्तान दी। धरती दा मतलब यह है कि ऑल वर्ल्ड सारा संसार अमेरिका वर्गियां कंट्रियां जिन्हां नूं अज बहुत अमीर कहा जांदा है। पर बेनती है एक तो एक अमीर बंदा इस धरती दे उत्ते बैठा है। एक तो एक चतर बंदा इस धरती दे उत्ते चलाक सियाणा सूरमा जोधा दूजे पासे वाला भाव शरीर करके सूरमा सूरमे सूरमे विच भी फर्क है। जां को हर रंग लागो इस युग में सो कहीयत है ओह भी सूरमे ने ओह भी सूरमे है। ते साध संगत जेड़े पी के शराबां ते सारे वेड़े नूं वखता पाउंदे ओह भी ਤੁਸੀਂ ਕਿੱਦਾਂ ਕਹਿਤਾ ਉਹਨਾਂ ਨੂੰ ਸੂਰਮੇ ਉੱਦਾਂ ਹੀ ਕਹਿਤਾ ਭੁਲੇਖੇ ਨਾਲ। ਸੋ ਸਾਧ ਸੰਗਤ ਜੀ ਉਹ ਵੀ ਆਪਣੇ ਆਪ ਨੂੰ ਸੂਰਮੇ ਹੀ ਕਹਾਉਂਦੇ ਆ ਉਹ ਵੀ ਆਪਣੇ ਆਪ ਨੂੰ ਸੂਰਮੇ ਹੀ ਕਹਾਉਂਦੇ ਆ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੂਰਮਾ ਹੈ ਕੌਣ ਸੂਰਮਾ ਹੈ ਕੌਣ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਜਿਹੜਾ ਗਲੀਆਂ ਦੀ ਖਾਤਰ ਲੜਦਾ ਅਤੇ ਗੋਲੀਆਂ ਚਲਾਉਂਦਾ ਜਿਹੜਾ ਜ਼ਮੀਨਾਂ ਦੀ ਖਾਤਰ ਲੜਦਾ ਅਤੇ ਗੋਲੀਆਂ ਚਲਾਉਂਦਾ ਜਿਹੜਾ ਸਾਧ ਸਿੰਘ ਜੀ ਪੈਸੇ ਖਾਤਰ ਲੜਦਾ ਅਤੇ ਮਰਦਾ ਅਤੇ ਮਾਰਦਾ ਫਿਰ ਅਸੀਂ ਉਹਨਾਂ ਨੂੰ ਸੂਰਮਿਆਂ ਦਾ ਖਿਤਾਬ ਦੇ ਦਿੰਦੇ। ਸੂਰਮਾ ਕੌਣ ਹੈ ਇੱਧਰ ਵਿਚਾਰ ਪਰ ਦੂਸਰਾ ਪਾਸਾ ਵੀ ਨਾਲ ਰੱਖਿਓ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਆਤਮ ਜਣੇ ਸਗਲ ਵਸ ਤਾਂ ਕੇ ਜਾਂ ਕਾ ਸਤਿਗੁਰ ਪੂਰਾ। ਹਾਂਜੀ ਹਾਂ ਕੁਰਬਾਨੇ। ਇੱਕ ਤੋਂ ਇੱਕ ਇਸ ਧਰਤੀ ਦੇ ਉੱਤੇ ਅਮੀਰ, ਚਤਰ, ਚਲਾਕ, ਸਿਆਣਾ, ਹਰ ਪੱਖ ਦਾ ਵੱਡਾ ਬੰਦਾ, ਇੱਕ ਤੋਂ ਇੱਕ ਵੱਡੀਆਂ ਵੱਡੀਆਂ ਜ਼ਮੀਨਾਂ ਵਾਲਾ, ਇਹੋ ਜਿਹਾ ਵੀ ਜ਼ਮੀਨਾਂ ਵਾਲੇ ਦੇਖੇ ਜਿਹੜੇ ਸਾਧ ਸਿੰਘ ਜੀ ਸਾਈਕਲ 'ਤੇ ਵੀ ਗੇੜਾ ਨਹੀਂ ਮਾਰ ਸਕਦੇ ਜ਼ਮੀਨ ਵਿੱਚ, ਸਕੂਟਰ 'ਤੇ ਨਹੀਂ, ਗੱਡੀ 'ਤੇ ਨਹੀਂ, ਹੈਲੀਕਾਪਟਰ 'ਤੇ ਗੇੜਾ ਮਾਰਦੇ ਨੇ। ਹੁਣ ਜ਼ਮੀਨ ਦਾ ਹਿਸਾਬ ਤੁਸੀਂ ਆਪੇ ਹੀ ਲਾ ਲਿਓ ਵੀ ਕਿੰਨੀ ਹੋਊਗੀ। ਇਹੋ ਜਿਹੀਆਂ ਜ਼ਮੀਨਾਂ ਵਾਲੇ ਵੀ ਤੋ ਸਾਧ ਸੰਗਤ ਜੀ, ਹੁਣ ਬੇਨਤੀ ਹੈ ਕਿ ਜ਼ਮੀਨਾਂ ਵਾਲੇ ਬਥੇਰੇ, ਕੋਠੀਆਂ ਵਾਲੇ ਬਥੇਰੇ, ਪੈਸੇ ਵਾਲੇ ਬਥੇਰੇ, ਰਾਜ ਤਖਤਾਂ ਵਾਲੇ ਬਥੇਰੇ, ਪਰ ਪਤਾ ਨਹੀਂ ਕੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਹੀ ਨਹੀਂ ਕਿਸੇ ਦਾ ਆਇਆ ਕਿ ਮੈਂ ਫਲਾਣੇ ਤੋਂ ਕੁਰਬਾਨ। ਤਾਂ ਜੇ ਕੁਰਬਾਨ ਦੀ ਗੱਲ ਕੀਤੀ ਕਿ ਮੈਂ ਬਲਿਹਾਰ, ਮੈਂ ਸਦਕੇ, ਮੈਂ ਕੁਰਬਾਨ, ਕਿਹਨਾਂ ਤੋਂ? ਲੈਣ ਜੋ ਤੇਰਾ। ਆਹ ਨਾਮ ਜਪਣ ਵਾਲਿਆਂ ਦਾ ਦਰਜਾ ਸਭ ਤੋਂ ਵੱਡਾ। ਜੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਹੈ ਨਾ, ਤਾਂ ਫਿਰ ਇਹ ਵੀ ਨੋਟ ਕਰ ਲਓ ਨਾਲ, ਉੱਚੇ ਹੋ ਜਾਂਦੇ ਨੇ ਉੱਚੇ ਦਾ ਸਿਮਰਨ ਕਰਕੇ, ਉੱਚੇ ਹੋ ਜਾਂਦੇ ਨੇ ਉੱਚੇ ਦਾ ਸਿਮਰਨ ਕਰਕੇ, ਸਿਮਰਨ ਕਰਕੇ ਸਾਰੀਆਂ ਬੀਬੀਆਂ ਬੋਲੋ ਗੱਜ ਵੱਜ ਕੇ, ਉੱਚੇ ਦਾ ਸਿਮਰਨ ਕਰਕੇ, ਜਿਹਦਾ 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 ਸਿਮਰਨ ਕਰਕੇ, ਬੋਲੋ ਉੱਚੇ ਦਾ, ਉੱਚੇ ਹੋ ਜਾਂਦੇ ਨੇ ਪ੍ਰਭ ਕਾ ਸਿਮਰਨ। ਬੋਲਿਆ ਕਰੋ ਜਿਨ੍ਹਾਂ ਨੂੰ ਆਉਂਦਾ, ਪ੍ਰਭ ਕਾ ਸਿਮਰਨ। ਹਾਂ ਗੁਰਬਾਣੀ ਦਾ ਅੱਖਰ ਹੈ, ਜੀਵਾ 'ਤੇ ਆਜੂ, ਜੀਵਾ ਪਵਿੱਤਰ ਹੋਜੂ, ਦਰਗਾਹੀ ਪ੍ਰਸ਼ਾਦ ਹੈ। ਰਸਨਾ ਦੇ ਉੱਤੇ ਕੋਈ ਵੀ ਚੀਜ਼ ਜਾਂਦੀ, ਪ੍ਰਸ਼ਾਦਾ ਵੀ ਆਪਾਂ ਛਕਦੇ ਨਾ, ਜਦੋਂ ਰਸਨਾ ਦੇ ਉੱਤੇ ਜਾਂਦੀ ਹੈ ਨਾ, ਅਤੇ ਸਾਧ ਸੰਗਤ ਜੀ ਫਿਰ ਇਹਦਾ ਰਸ ਬਣਦਾ। ਰਸਨਾ ਦੀ ਡਿਊਟੀ ਇਹੀ ਹੈ, ਬੋਲਣਾ ਅਤੇ ਸਵਾਦ ਦੇਖਣੇ, ਇਹ ਰਸਨਾ ਦਾ ਕੰਮ ਹੈ। ਅਤੇ ਸਾਧ ਸੰਗਤ ਕੋਈ ਵੀ ਚੀਜ਼ ਛਕਦੇ ਹਾਂ, ਉਹਦਾ ਰਸਨਾ ਦੇ ਉੱਤੇ ਰਸ ਬਣਦਾ। ਜਦੋਂ ਰਸ ਬਣ ਕੇ ਅੰਦਰ ਜਾਂਦਾ ਨਾ, ਰਸ ਬਣ ਕੇ ਅੰਦਰ, ਤਾਂ ਫਿਰ ਉਹਦਾ ਸਰੀਰ ਦੇ ਉੱਤੇ ਅਸਰ ਹੁੰਦਾ, ਫਿਰ ਉਹ ਹੌਲੀ ਹੌਲੀ ਸਭ ਕੁਛ ਬਲੱਡ ਦੇ ਵਿੱਚ ਚਲੇ ਜਾਂਦਾ। ਅਤੇ ਸਾਧ ਸੰਗਤ ਹੁਣ ਜੇ ਪਰਮੇਸ਼ਰ ਦਾ ਨਾਮ ਰਸਨਾ 'ਤੇ ਆ ਜਾਏ, ਗੁਰਬਾਣੀ ਸਰੀਰ ਤੋਂ ਬਾਹਰ ਹੈ, ਗੁਟਕਾ ਸਾਹਿਬ ਦੇ ਵਿੱਚ ਹੈ, ਪੋਥੀ ਸਾਹਿਬ ਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਗੁਰਬਾਣੀ ਦਾ ਸਾਡੇ 'ਤੇ ਕੀ ਅਸਰ ਹੈ? ਜਦੋਂ ਇਹੀ ਗੁਰਬਾਣੀ ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੈ ਲਿਆ, ਜਾਂ ਜਪਜੀ ਸਾਹਿਬ ਗੁਟਕਾ ਸਾਹਿਬ ਦੇ ਵਿੱਚੋਂ ਲੈ ਲਿਆ, ਜਾਂ ਮੂਲ ਮੰਤਰ ਲੈ ਲਿਆ, ਭਾਵ ਉੱਥੋਂ ਅਸੀਂ ਕੱਢ ਕੇ ਭਾਵ ਫੁਰਨੇ ਵਿੱਚ ਆ ਗਿਆ ਤਾਂ ਅਸੀਂ ਪੜ੍ਹਨਾ ਸ਼ੁਰੂ, ਗੁਰਬਾਣੀ ਦਾ ਅੱਖਰ ਰਸਨਾ 'ਤੇ ਆ ਗਿਆ। ਜਦੋਂ ਰਸਨਾ 'ਤੇ ਆ ਗਿਆ ਉਹਦਾ ਅਸਰ ਕੋਈ ਹੋਰ ਹੈ, ਜਦੋਂ ਪ੍ਰਸ਼ਾਦਾ ਥਾਲੀ ਵਿੱਚ ਹੈ ਉਹਦਾ ਅਸਰ ਕੋਈ, ਜਦੋਂ ਬੁਰਕੀ ਰਸਨਾ 'ਤੇ ਆ ਗਈ ਹੈ ਭੁੱਖ ਨਹੀਂ ਉਦੋਂ ਮਿਟੂਗੀ, ਪਰ ਉਹਦਾ ਅਸਰ ਜ਼ਰੂਰ ਹੈ। ਭੁੱਖ ਨਹੀਂ ਮਿਟੂਗੀ ਉਦੋਂ, ਉਹਦਾ ਅਸਰ ਭੁੱਖ ਮਿਟਾਉਣ ਦਾ ਜ਼ਰੂਰ ਹੈ। ਥਾਲੀ 'ਚ ਪ੍ਰਸ਼ਾਦਾ ਪਿਆ ਭੁੱਖ ਨਹੀਂ ਮਿਟਾਊਗਾ, ਪਰ ਉਹਦਾ ਭੁੱਖ ਮਿਟਾਉਣ ਦਾ ਸਾਡੇ 'ਤੇ ਅਸਰ ਜ਼ਰੂਰ ਹੈ। ਉਹਦੇ ਵੱਲ ਦੇਖ ਕੇ ਅਸਰ ਜ਼ਰੂਰ ਹੈ ਕਿ ਹੁਣ ਅਸੀਂ ਛਕਾਂਗੇ ਭੁੱਖ ਮਿਟ ਜਾਣੀ। ਅਤੇ ਸਾਧ ਸੰਗਤ ਉਹ ਪ੍ਰਸ਼ਾਦਾ ਜਦੋਂ ਥਾਲੀ ਵਿੱਚ ਹੈ ਉਹਦਾ ਸਾਡੇ 'ਤੇ ਅਸਰ ਕੋਈ ਹੋਰ ਹੈ, ਜਦੋਂ ਪ੍ਰਸ਼ਾਦਾ ਬੁਰਕੀ ਰਸਨਾ 'ਤੇ ਆ ਗਈ ਅਸਰ ਕੋਈ, ਬੋਲਦੇ ਕਿਉਂ ਨਹੀਂ? ਤਾਂ ਜਦੋਂ ਰਸ ਬਣ ਕੇ ਅੰਦਰ ਚਲਾ ਗਿਆ ਤਾਂ ਅਸਰ ਕੋਈ, ਜਦੋਂ ਉਸ ਪ੍ਰਸ਼ਾਦੇ ਤੋਂ ਬਲੱਡ ਬਣ ਗਿਆ ਤਾਂ ਅਸਰ ਕੋਈ। ਹਾਂ, ਬਲੱਡ ਜਿਹੋ ਜਿਹਾ ਪ੍ਰਸ਼ਾਦਾ ਉਹੋ ਜਿਹਾ ਬਲੱਡ ਬਣਨਾ। ਜੇ ਪਾਪਾਂ ਦੀ ਕਮਾਈ ਹੈ ਤਾਂ ਬਲੱਡ ਵੀ, ਬੋਲੋ, ਧੰਦਾ ਦੋ ਨੰਬਰ ਦਾ। ਉਹ ਇੱਕ ਨੂੰ ਕਿਹਾ, ਮੈਂ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਕਾਹਦੀ ਨੌਕਰੀ ਕਰਦੇ ਹੋ? ਦੱਸਿਆ ਉਹਨੇ ਮੈਨੂੰ। ਮੈਂ ਕਿਹਾ ਕਿੰਨੀ ਕੁ ਤਨਖਾਹ? ਕਹਿੰਦਾ ਤਨਖਾਹ ਤਾਂ ਥੋੜ੍ਹੀ ਹੋਈ ਹੈ ਪਰ ਉੱਪਰੋਂ ਕਾਫੀ ਬਣ ਜਾਂਦੇ। ਬੜਾ ਖੁਸ਼ ਹੋ ਕੇ ਮੈਂ ਕਿਹਾ ਦੇਖੀ ਕਿਤੇ ਬਾਣੀ ਵੀ ਪੜ੍ਹ ਲਿਆ ਕਰ ਅਤੇ ਬਾਣੀ ਵੀ ਸੁਣ ਲਿਆ ਕਰ, ਆਹ ਜਿਹੜੀ ਉੱਪਰ ਵਾਲੀ 'ਤੇ ਖੁਸ਼ ਹੋ ਰਿਹਾ ਨਾ, ਉੱਪਰ ਵਾਲੀ ਕਮਾਈ 'ਤੇ ਤੈਨੂੰ ਉੱਪਰ ਹੀ ਨਾ ਕਿਤੇ ਲੈ ਜੇ, ਗਾਹਾਂ ਹੀ ਬਾਣੀ ਕਹਿ ਰਹੀ ਨਾ, ਮੇਰਾ ਕਹਿਣਾ ਥੋੜ੍ਹੀ ਇਹ। ਹੱਕ ਪਰਾਇਆ ਨਾਨਕਾ ਉਸ ਵਾਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਤੇਰੀ ਹਾਮਾ ਨਹੀਂ ਗੁਰਾਂ ਨੇ ਭਰਨੀ, ਪਰਾਇਆ ਧਨ ਖਾਣ ਵਾਲਿਆ, ਤੇਰੀ ਹਾਮਾ ਨਹੀਂ ਗੁਰਾਂ ਨੇ ਭਰਨੀ, ਪਰਾਇਆ ਧਨ ਖਾਣ ਵਾਲਿਆ, ਓ ਪਰਾਇਆ ਧਨ ਖਾਣ ਵਾਲਿਆ, ਹਾਂਜੀ ਪਰਾਇਆ ਧਨ ਖਾਣ ਵਾਲਿਆ। ਵੱਜ ਕੇ ਬੋਲੋ, ਇਹ ਪਰਾਇਆ ਧਨ ਖਾਣ ਵਾਲਿਆ, ਉਹ ਤੇਰੀ ਹਮਾ ਨਹੀਂ, ਬਾਣੀ ਕਹਿੰਦੀ ਪਰਾਇਆ ਧਨ ਖਾਣ ਵਾਲਿਆ, ਸਤਿਗੁਰ ਕਹਿੰਦੇ ਪਰਾਇਆ ਧਨ ਖਾਣ ਵਾਲਿਆ, ਬਾਣੀ ਕਹਿੰਦੀ ਬਈ ਬਾਣੀ ਕਹਿੰਦੀ ਪਰਾਇਆ ਧਨ, ਸਤਿਗੁਰ ਕਹਿੰਦੇ ਪਾਪਾਂ ਦਾ ਧਨ ਖਾਣ ਵਾਲਿਆ, ਯਾਰੇ ਜੀ ਝੂਠਾ ਧਨ ਖਾਣ ਵਾਲਿਆ, ਪਰਾਇਆ ਧਨ, ਯਾਰੇ ਜੀ ਹਮਾ ਨਹੀਂ ਗੁਰਾਂ ਨੇ ਭਰਨੀ, ਗੁਰਾਂ हामा भरे ना कोए चोर किया चंगा क्यों होए। चोर की हामा कौन भरद। इधर हुण जिहड़ा प्रशादा रसना ते जांदा उहदा रस बणदा। ये बाणी जदों गुरु ग्रंथ साहब दे विच है, ये बाणी जदों पोथी साहब दे विच है, इहदा असर कोई होर है। जदों ये अक्खर रसना ते आ जांदे ने आ क्यों कही दा बोलो बोलो बोलो, फिर भी नहीं बहुते मूँह खोल दे, फिर भी नहीं बार बार कहते भी नहीं ना खोलो, नहीं जी करता तो ना खोलो। एक दिन तो फिर खुलदा ही है, दूजे पासे नू खुल जाता। जे वाहिगुरु 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 कहण नू मूँह नहीं खोलना तो हाए हाए कहण नू खोल ली, दूजे पासे तो फिर होगा ही काम। ते साध संगत संत महाराज संत बाबा अतर सिंह जी मस्तुआणा साहब जिन्हां ने अबख्शिशां कीतियां कि धारना भई आपां सारे ही पढ़ सकदे, कोई ये नहीं कह सकदा कि मैनूं धारना समझ नहीं आई। ये यही कारण सी कि गुरबाणी दी महिमा, गुरु दा जो अमृत रूपी रस है बाणी दा, वो रसना दे उत्ते आ जाए, हरक दी रसना ते आ जाए। ये धारना का कीर्तन का मतलब की है, हर एक दी रसना ते आ जाए। कीर्तन सारे ही चंगे आ, जेड़ी भी साध संगत मंजिल सानू गुरु नाल जोड़ती है ना, जेड़ा भी मैथड जेड़ी भी जुगती सानू गुरु नाल जोड़ती है, वह सब सत्कार योग है। भावें वह धारना है, भावें वह ढाडी है, भावें वह रागी है, भावें वह साध संगत कथा है, भावें वह कविता है, जिहड़ी भी चीज़ सानू जिहड़ा भी अक्षर गुरु नाल जोड़े वह सारे ही सत्कार योग है। पर संत महाराज संत बाबा अतर सिंह जिया ने देखिया कि जो कवि कविता पढ़ता तो रसना संगत की रसना तो कविता नहीं आती, रागी राग पढ़ता तो संगत की रसना तो राग, क्योंकि हर एक नू राग समझ नहीं है, बड़ी कमाई की लोड़ है राग नू समझण वास्ते। ढाडी पढ़ते ने ते साध संगत तो सुन तो तुसी सकदे हो, पर वो रसना ते नहीं आउंदा, रसना ते नहीं आउंदा। कथावाचक कथा करदा सुन आपां सकदे हां, पर रसना ते नहीं आउंदा। कोई भी तुसी देख लो। तो इस तरह संत महाराज ने साडे ते कीती किरपा कि वह चीज़ इन्हां लोकां नू दईए गुरु ग्रंथ साहिब दे विच्चों लै के, जिहड़ी ये हर एक बंदा रसना ते रख सके। जदों ये शब्द गुरु की महिमा का प्रसाद रसना दे उत्ते जाऊगा, धारना तुसी कोई भी लै लो, धारना ओही धारना मन्नी जाती है जिहड़ी गुरु दे नाल जोड़े, जिहड़ी शब्द नाल, जिहड़ी इतिहास नाल जोड़े, जिहड़ी अंदर सच दी नाम दी बाणी दी रब नूं मिलण दी जाग लावे, वह धारना। ते साध संगत जी संत महाराज ने देखिया भई इहनां नूं आ ढंग कोई तरीका कोई मैथड दईए। तो संत महाराज तो पहला भी जोटियां दे शब्द पहला भी चलते सी, ऐसी गल कोई नहीं है। बाबा अतर सिंह महाराज तो पहला जोटियां दे शब्द, क्योंकि संगत गुरु नानक साहब के समय ज्यों करतारपुर वसिया शुरू हो गया काम, तो साध संगत गाहां तीर्थ बनने शुरू हो गए। गुरु अंगद दे महाराज ने खडूर साहब वसाए, गुरु अमरदास महाराज ने गोंदवाल साहब वसाए, गुरु अर्जन देव महाराज ने तरन तारण साहब वसाए, गुरु रामदास महाराज ने हरिमंदर साहब अमृतसर वसाए। ये तीर्थ बनने शुरू होए, थां पर थां साध संगत तीर्थ हथी सेवा ते साध संगत मन दे विच सिमरन। अपने गुरसिख नूं गुरु साहब ने दो पार लाए, एक सेवा दा एक सिमरन दा। पंछी दा एक पर होवे ना ते उड़दा नहीं, फर फर करदा नेड़े डिग पैंदा। ਅਤੇ ਗੁਰੂ ਸਾਹਿਬ ਨੇ ਆਪਣੇ ਗੁਰਸਿੱਖ ਨੂੰ ਦੋ ਪਰ ਲਾਏ ਕਿ ਦੋ ਪਰ ਤੈਨੂੰ ਲੱਗ ਜਾਣ ਸਾਰੀ ਜ਼ਿੰਦਗੀ, ਸੇਵਾ ਵੀ ਕਰੀ ਚੱਲ ਅਤੇ ਸਿਮਰਨ ਵੀ। ਅਤੇ ਜਿਸ ਦਿਨ ਮਾਤ ਲੋਕ ਵਿੱਚ ਸਰੀਰ ਛੱਡੇਗਾ, ਆਖਰੀ ਸਵਾਸ ਹੋਏਗਾ ਅਤੇ ਉਡਾਰੀ ਮਾਰ ਕੇ ਸੱਚਖੰਡ ਚਲੇ ਜਾਵੇ। ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰਦੇ ਬੰਦੇ ਨੂੰ ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋਵੇਂ, ਬੰਦੇ ਨੂੰ ਤਾਰਦੇ ਸੇਵਾ ਤੇ ਸਿਮਰਨ ਦੋਵੇਂ, ਬੋਲੋ ਸਿਮਰਨ ਦੋਵੇਂ, ਸੇਵਾ ਤੇ ਸਿਮਰਨ ਦੋਵੇਂ, ਸੇਵਾ ਤੇ ਸਿਮਰਨ ਦੋਵੇਂ, ਸੇਵਾ ਤੇ ਸਿਮਰਨ ਦੋਵੇਂ, ਬੋਲੋ ਸੇਵਾ ਤੇ ਸਿਮਰਨ ਦੋਵੇਂ, 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 ਸੇਵਾ ਤੇ ਬੰਦੇ ਨੂੰ ਤਾਰ ਦੇ ਸਿਮਰਨ ਦੋਵੇਂ। ਗੁਰੂ ਅਰਜਨ ਦੇ ਮਹਾਰਾਜ ਨੇ ਆ ਤੀਰ ਤਰਨ ਤਰਨ ਸਾਹਿਬ, ਹੋਰ ਵੀ ਸਥਾਨ, ਸੰਖੇਪ ਵਿਚਾਰ। ਗੁਰਬਾਣੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਹਦਾ ਅਸਰ ਕੋਈ ਸਾਡੇ ਉੱਤੇ ਹੋਰ ਹੈ। ਅੱਖਰ ਰਸਨਾ 'ਤੇ ਆ ਜਾਏ ਤਾਂ ਅਸਰ ਕੋਈ। ਜਦੋਂ ਇਹਨੂੰ ਵਾਰ ਵਾਰ ਪੜ੍ਹਿਆ ਜਾਂਦਾ ਨਾ, ਜਿਵੇਂ ਬੁਰਕੀ ਮੂੰਹ 'ਚ ਘੁੰਮਦੀ ਵਾਰ ਵਾਰ, ਅਤੇ ਰਸ ਬਣਦੀ ਆ। ਜਦੋਂ ਵਾਹਿਗੁਰੂ 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 ਵਾਰ ਵਾਰ ਪੜ੍ਹਿਆ ਜਾਂਦਾ, ਜਦੋਂ ਗੁਰੂ ਦਾ ਜਸ ਵਾਰ ਵਾਰ ਮੂੰਹ ਦੇ ਵਿੱਚ ਕੀਤਾ ਜਾਂਦਾ, ਤਾਂ ਇਹਦਾ ਰਸ ਬਣਦਾ, ਇਹਦਾ ਰਸ ਬਣਦਾ। ਅਤੇ ਯਾਦ ਰੱਖੋ ਕਿ ਜਿਉਂ ਜਿਉਂ ਪ੍ਰਸ਼ਾਦਾ ਅੰਦਰ ਨੂੰ ਜਾਈ ਜਾਂਦਾ, ਤਿਉਂ ਤਿਉਂ ਉਸਦਾ ਮਹਾਤਮ ਵਧੀ ਜਾਂਦਾ, ਤਿਉਂ ਤਿਉਂ ਉਹਦਾ ਮਹਾਤਮ ਵਧੀ ਜਾਂਦਾ। ਤਾਂ ਜਿਉਂ ਜਿਉਂ ਬਾਣੀ ਅੰਦਰ ਨੂੰ ਜਾਈ ਜਾਂਦੀ ਹੈ, ਤਿਉਂ ਤਿਉਂ ਇਹਦਾ ਅਸਰ ਸਾਡੇ 'ਤੇ ਵਧੀ ਜਾਂਦਾ। ਜਦੋਂ ਬਾਣੀ ਹੁੰਦੀ ਬਾਹਰ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੈ ਲਓ, ਪੋਥੀ ਸਾਹਿਬ 'ਚ ਲੈ ਲਓ, ਇੱਕ ਇੱਕ ਗੱਲ ਨੂੰ ਸਮਝਾਉਣ ਵਾਸਤੇ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਮਤ ਦੇ ਅਨੁਸਾਰ, ਮਹਾਂਪੁਰਖਾਂ ਦੀਆਂ ਰਹਿਮਤਾਂ ਅਨੁਸਾਰ ਕਈ ਕਈ ਦਲੀਲਾਂ ਦੇਣੀਆਂ ਪੈਂਦੀਆਂ ਨੇ, ਕਈ ਕਈ ਦਲੀਲਾਂ ਦੇਣੀਆਂ ਪੈਂਦੀਆਂ ਨੇ। ਖਿਆਲ ਕਰੋ ਕਿ ਜਦੋਂ ਬਾਣੀ ਬਾਹਰ ਹੈ ਨਾ, ਉਹਦਾ ਅਸਰ ਕੋਈ ਹੋਰ ਹੈ। ਜਦੋਂ ਬਾਣੀ ਰਸਨਾ 'ਤੇ ਆ ਗਈ ਤਾਂ ਉਹਦਾ ਅਸਰ ਕੋਈ ਹੋਰ ਹੈ, ਅਤੇ ਜਿਹੜੀ ਬਾਹਰ ਹੈ ਅਤੇ ਰਸਨਾ 'ਤੇ, ਉਹ 'ਚ ਫਰਕ ਹੈ ਵੀ 10 ਗੁਣਾ ਉਹਦਾ ਮਹਾਤਮ ਵੱਧ ਜਾਣਾ, 10 ਗੁਣਾ ਵੱਧ ਜਾਣਾ। ਸਾਧ ਸੰਗਤ ਜੀ, ਜਦੋਂ ਬਾਹਰ ਹੈ ਉਹਦਾ ਅਸਰ ਹੋਰ ਹੈ, ਰਸਨਾ 'ਤੇ ਆ ਗਈ ਅਸਰ ਹੋਰ ਹੈ, ਫਿਰ ਉਹ ਕੰਠ 'ਤੇ ਜਾਂਦੀ ਭਾਵ ਗਲੇ ਵਿੱਚ, ਜਿੱਥੇ ਕਾਉਂ ਕਹਿ ਲਓ, ਉਹਦਾ ਅਸਰ ਹੋਰ ਹੈ। ਤੀਸਰੀ ਸਟੇਜ ਉਹਦੀ ਹਿਰਦਾ ਹੈ, ਦਿਲ ਦੀ ਧੜਕਣ ਦੇ ਵਿੱਚ ਜਾਏਗੀ, ਉਸ ਵੇਲੇ ਉਹਦਾ ਅਸਰ ਬਾਣੀ ਦਾ ਕੋਈ
ਹੋਰ ਹੈ ਅਤੇ ਉਸ ਤੋਂ ਅੱਗੇ ਲੰਘ ਕੇ ਨਾਭੀ ਦੇ ਵਿੱਚ ਧੁਨੀ ਦੇ ਵਿੱਚ ਜਾਂਦੀ ਆ, ਫਿਰ ਬਲੱਡ ਦੇ ਵਿੱਚ ਜਾ ਕੇ ਫਿਰ ਗੁਰਮੁਖ ਰੋਮ ਰੋਮ ਹਰ ਧਿਆਵੈ। ਕਿੱਥੇ ਜਾ ਕੇ ਗੁਰਮੁਖ ਬਣਦਾ? ਤਾਂ ਜਿਹੜੇ ਬੰਦੇ ਨੇ ਬਾਣੀ ਰਸਨਾ 'ਤੇ ਵੀ ਨਹੀਂ ਰੱਖੀ ਅਤੇ ਫਿਰ ਉਹ ਕਹੇ ਮੈਂ ਗੁਰਮੁਖ ਹੈ, ਜਿਹਨੇ ਸਾਧ ਸੰਗਤ ਬਾਣੀ ਦੀ ਕੋਈ ਗੱਲ ਹੀ ਨਹੀਂ ਮੰਨੀ ਫਿਰ ਉਹ ਕਹੇ ਮੈਂ ਗੁਰਮੁਖ ਹੈ, ਜਿਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕੋਈ ਮਾਰਗ ਧਾਰਨ ਹੀ ਨਹੀਂ ਕੀਤਾ ਫਿਰ ਉਹ ਕਹੇ ਮੈਂ ਗੁਰਮੁਖ ਹਾਂ, ਵੀ ਕਿੱਥੋਂ ਕੁ ਤੱਕ ਸੱਚਾਈ ਹੈ? ਇਹ ਐਵੇਂ ਨਹੀਂ ਮਹਾਰਾਜ ਨੇ ਕਹਿਤਾ ਗੁਰੂ ਨਾਨਕ ਸਾਹਿਬ ਨੇ ਕਿ ਹਾਂ ਕੁਰਬਾਨੇ ਜਾਊਂ ਤਿਨਾ ਕੇ ਲੈਣ ਜੋ ਤੇਰਾ। ਅਸੀਂ ਕਹਿੰਦੇ ਕੋਠੀ ਬਣਾਉਣੀ ਬੜੀ ਔਖੀ ਹੈ, ਅਸੀਂ ਕਹਿੰਦੇ ਬੱਚਿਆਂ ਨੂੰ ਜੰਮਣਾ ਅਤੇ ਪਾਲਣਾ ਪੜ੍ਹਾਉਣਾ ਲਿਖਾਉਣਾ ਬੜਾ ਔਖਾ ਹੈ, ਅਸੀਂ ਕਹਿੰਦੇ ਜੀ ਖੇਤੀ ਕਰਨੀ ਬੜੀ ਔਖੀ ਹੈ, ਨੌਕਰੀ ਵਾਲਾ ਕਹਿੰਦਾ ਨੌਕਰੀ ਕਰਨੀ ਬੜੀ ਔਖੀ ਹੈ, ਆਪਣੀ ਆਪਣੀ ਗੱਲ ਕਰ ਲਓ। ਗੁਰੂ ਨਾਨਕ ਸਾਹਿਬ ਕਹਿੰਦੇ ਸਾਰੇ ਹੀ ਕੰਮ ਸੌਖੇ ਆ, ਭਾਈ ਨਾਮ ਜਪਣਾ ਬੜਾ ਔਖਾ ਹੈ, ਆਖਣ ਔਖਾ। ਹਾਂ ਕਹਿੰਦੇ ਸਭ ਤੋਂ ਔਖਾ ਹੈ। ਮਹਾਤਮਾ ਦਾ ਸਥਾਨ ਸੀ, ਚਾਰ ਪਿੰਡ ਦੇ ਬੰਦੇ ਰੋਜ਼ ਲੰਘਦੇ ਸੀ, ਮਜ਼ਦੂਰੀ 'ਤੇ ਜਾਂਦੇ ਸੀ, ਗੱਲਾਂ ਆਪਸ ਵਿੱਚ ਕਰਦੇ ਜਾਣ, ਆਹ ਦੇਖੋ ਬਈ ਕਿੰਨੀ ਮੌਜ ਆ ਬਾਬਿਆਂ ਨੂੰ, ਉਹ ਬਾਬੇ ਵੀ ਰੋਜ਼ ਸੁਣਦੇ ਸੀ, ਆਹ ਦੇਖੋ ਭਾਈ ਕਿੰਨੀ ਮੌਜ ਹੈ, ਅਸੀਂ ਮਰਜ਼ੀ ਦਾ ਸਾਰਾ ਦਿਨ ਉੱਥੇ ਇੱਟਾਂ ਢੋਂਦੇ, ਮਜ਼ਦੂਰੀ ਵਿੱਚ ਗਾਰਾ ਢੋਂਦੇ, ਆਹ ਬੜੀ ਮੌਜ ਹੈ, ਸੰਤ ਰੋਜ਼ ਹੀ ਸੁਣੀ ਜਾਣ। ਇੱਕ ਦਿਨ ਫਿਰ ਚਾਰਾਂ ਨੂੰ ਬੁਲਾ ਹੀ ਲਿਆ, ਭਾਈ ਪ੍ਰੇਮੀਓ ਪਿਆਰ ਦੇ ਨਾਲ ਬੁਲਾ ਕੇ ਕਹਿਣ ਲੱਗੇ ਭਾਈ ਪ੍ਰੇਮੀਓ ਕਿੱਥੋਂ ਆਉਂਦੇ ਹੋ, ਕਿੱਥੇ ਜਾਂਦੇ ਹੋ? ਦੱਸ ਦਿੱਤਾ ਹੁਣ ਕੰਮ 'ਤੇ ਜਾਂਦੇ ਜੀ, ਨਾਲ ਦੂਜਾ ਹੌਲੀ ਕਰਕੇ ਬੋਲ ਜਾਂਦਾ ਜੀ ਸਾਨੂੰ ਤਾਂ ਕੰਮ ਕਰਕੇ ਰੋਟੀ ਮਿਲਦੀ ਆ, ਤੁਹਾਨੂੰ ਤਾਂ ਮਿਲ ਜਾਂਦੀ ਵਿਹਲਿਆਂ ਨੂੰ, ਸਾਨੂੰ ਤਾਂ ਕੰਮ ਕਰਕੇ ਰੋਟੀ ਖਾਣੀ ਪੈਂਦੀ, ਟੱਬਰ ਪਾਲਣਾ ਪੈਂਦਾ, ਮਾਰੀ ਜਾਵੇ ਗੱਲਾਂ ਤਾਂ ਸੰਤ ਹੱਸੀ ਜਾਣ। ਕਹਿੰਦੇ ਕੋਈ ਗੱਲ ਨਹੀਂ, ਵੀ ਕਿੰਨੀ ਦਿਹਾੜੀ ਮਿਲਦੀ ਆ? ਕਹਿੰਦਾ ਜੀ 10 ਕੁ ਰੁਪਈਏ ਦਿਹਾੜੀ ਮਿਲਦੀ। ਅਤੇ ਸੰਤ ਕਹਿਣ ਲੱਗੇ ਕੱਲ੍ਹ ਨੂੰ ਸਾਡੇ ਕੋਲ ਕੰਮ ਕਰਿਓ, ਅਸੀਂ 12 ਰੁਪਏ ਦੇ ਦਾਂਗੇ ਤੁਹਾਨੂੰ। ਕਹਿੰਦਾ ਜੀ ਤੁਹਾਡੇ ਕੋਲ ਕਰ ਲਾਂਗੇ, ਤੁਹਾਡੇ ਕੋਲ ਕਰ ਲਾਂਗੇ, ਕਾਹਦਾ ਕੰਮ ਹੈ? ਕੰਮ ਵੀ ਦੱਸ ਦਿੱਤਾ, ਬੜੇ ਖੁਸ਼ ਹੋਏ, ਆ ਗਏ ਦੂਜੇ ਦਿਨ ਨਹਾ ਧੋ ਕੇ ਤਿਆਰ ਹੋ ਕੇ। ਸੰਖੇਪ ਵਿਚਾਰ, ਸੰਤਾਂ ਨੇ ਚਾਰੇ ਬੰਦੇ ਕਮਰੇ ਦੇ ਵਿੱਚ ਚਾਰੇ ਖੂੰਜਿਆਂ ਵੱਲ ਮੂੰਹ ਕਰਕੇ ਬਿਠਾ ਤੇ, ਭਾਈ ਨਾ ਇੱਟ ਢੋਣੀ, ਨਾ ਗਾਰਾ ਚੁੱਕਣਾ, ਨਾ ਮਿੱਟੀ ਲੱਗਣੀ ਕੱਪੜਿਆਂ ਨੂੰ, ਕੋਈ ਕੰਮ ਨਹੀਂ, ਬਸ ਤੁਸੀਂ ਆ ਮਾਲਾ ਫੜ ਲਓ ਅਤੇ ਇੱਕ ਇੱਕ ਮਣ ਕੇ ਅਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਜਾਣ ਲੱਗਿਆਂ ਭਾਵ 5 ਵਜੇ ਛੁੱਟੀ ਨਹੀਂ, ਉੱਥੇ 5 ਵਜੇ ਹੁੰਦੀ, ਆਪਾਂ 3 ਵਜੇ ਛੁੱਟੀ ਕਰ ਦਾਂਗੇ, 10 ਦੇ 12 ਮਿਲਣਗੇ ਦਿਹਾੜੀ ਵੀ, ਆ ਕੰਮ ਹੀ ਕੁਛ ਨਹੀਂ। ਜਦੋਂ ਸ਼ੁਰੂਆਤ ਮਾਲਾ ਹੱਥ 'ਚ ਫੜ ਲਈ, ਇੱਕ ਦੂਜੇ ਵੱਲ ਸਾਰੇ ਦੇਖਦੇ ਖੁਸ਼ ਬੜੇ ਵੀ ਅੱਜ ਕੰਮ ਸੌਖਾ ਮਿਲ ਗਿਆ, ਕੰਮ ਸੌਖਾ। ਕਦੀ ਵੀ ਤੁਸੀਂ ਪ੍ਰੈਕਟੀਕਲ ਕਰਕੇ ਦੇਖੋ ਕਿ ਦੂਸਰੇ ਵਾਲਾ ਕੰਮ ਸਾਨੂੰ ਸੌਖਾ ਲੱਗਦਾ, ਆਪਣਾ ਬੋਲੋ ਔਖਾ ਲੱਗਦਾ, ਪਰ ਕੀਤਿਆਂ ਪਤਾ ਲੱਗਦਾ। ਅਸੀਂ ਮੁਲਾਜ਼ਮ 4 ਇਕੱਠੇ ਕਰ ਲਓ ਅਲੱਗ ਅਲੱਗ ਮਹਿਕਮਿਆਂ ਦੇ, ਉਹ ਕਹੂਗਾ ਤੁਹਾਡਾ ਕੰਮ ਤਾਂ ਠੀਕ ਆ, ਸਾਡਾ ਬੜਾ ਖਰਾਬ ਹੈ। ਦੂਜਾ ਕਹਿੰਦਾ ਨਹੀਂ ਤੁਹਾਡਾ ਠੀਕ ਆ, ਸਾਡਾ ਬੜਾ ਖਰਾਬ, ਇੱਦਾਂ ਹੀ ਹੈ, ਆਪਣਾ ਹੀ ਔਖਾ ਲੱਗਦਾ। ਇੱਦਾਂ ਹੀ ਉਹ ਕਹਿਣ ਲੱਗੇ ਅੱਜ ਤਾਂ ਮੌਜ ਲੱਗ ਗਈ, ਚਾਰੇ ਬੰਦੇ ਖੂੰਜਿਆਂ ਵੱਲ ਮੂੰਹ ਕਰਕੇ, ਕਹਿੰਦੇ ਬੋਲਣਾ ਨਹੀਂ ਕਿਸੇ ਨਾਲ, ਦੇਖਣਾ ਨਹੀਂ ਇੱਕ ਦੂਜੇ ਵੱਲ, ਸਿਰ ਵਾਹਿਗੁਰੂ 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 ਜਪਣਾ। ਉੱਥੇ ਇੱਟਾਂ ਚੁੱਕਦੇ ਸੀ, 2-2, 4-4 ਮੰਜ਼ਲੀਆਂ 'ਤੇ ਚੜ੍ਹਦੇ ਸੀ, ਅਤੇ ਆਹ ਆਰਾਮ ਦਾ ਹੀ ਕੰਮ ਹੈ। ਸਾਡੇ ਵਾਲੀ ਡਿਊਟੀ ਅੱਜ ਕਰ ਲਓ, ਜਿਹੜੀ ਦਿਹਾੜੀ ਅਸੀਂ ਲਾਉਂਦੇ ਉਹ ਵੀ ਉਹੀ ਤੁਸੀਂ ਅੱਜ ਬੋਲੋ ਲਾ ਲਓ। ਜਦੋਂ 10 ਕੁ ਮਿੰਟ ਜਪਿਆ, 15 ਕੁ ਮਿੰਟ ਜਪਿਆ, 20 ਕੁ ਮਿੰਟ ਹੋ ਗਏ, ਅੱਧੇ ਘੰਟੇ ਬਾਅਦ ਪਿੱਛੇ ਨੂੰ ਮੁੜ ਮੁੜ ਕੇ ਇੱਕ ਦੂਜੇ ਵੱਲ, ਸੰਤ ਕਹਿੰਦੇ ਖਬਰਦਾਰ ਭਾਈ ਇੱਕ ਦੂਜੇ ਵੱਲ ਨਹੀਂ ਦੇਖਣਾ, ਖੁੰਜੇ ਵੱਲ ਮੂੰਹ ਕਰੋ, ਦਿਹਾੜੀ ਕਾਹਦੀ ਦੇਣੀ ਤੁਹਾਨੂੰ। ਬਸ ਅੱਧਾ ਘੰਟਾ ਔਖੇ ਸੌਖੇ ਹੋਰ ਕੱਟ ਲਿਆ ਤਾਂ ਲਿਆ ਕੇ ਮਾਲਾ ਰੱਖ ਦਿੱਤੀ ਸੰਤਾਂ ਦੇ ਮੋਹਰੇ। ਕਹਿੰਦੇ ਜੀ ਤੁਹਾਡਾ ਕੰਮ ਤਾਂ ਤੁਸੀਂ ਹੀ ਕਰ ਸਕਦੇ ਹਾਂ, ਅਸੀਂ ਤਾਂ ਇੱਟਾਂ ਤਾਂ ਜ਼ਰੂਰ ਢੋ ਲਾਂਗੇ, ਉੱਥੇ ਹੱਡ ਬਣਾ ਲਾਂਗੇ, ਪਰ ਆਹ ਕੰਮ ਸਾਡੇ ਕੋਲੋਂ, ਉੱਥੇ ਮਰ ਲਾਂਗੇ ਸਾਰਾ ਦਿਨ, ਆਹ ਨਹੀਂ ਸਾਡੇ ਕੋਲੋਂ ਕੰਮ ਹੁੰਦਾ। ਸਾਹਿਬ ਕਹਿੰਦੇ ਨੇ ਆਖਣ ਔਖਾ ਲੱਗਦਾ ਬੜਾ। ਅਸੀਂ ਵੀ ਇੱਕ ਵਾਰ ਵਿਚਾਰ ਕਰ ਲਈ ਮਨ ਵਿੱਚ ਫੁਰਨਾ ਕਿ ਸੰਤ ਮਹਾਰਾਜ ਬਾਬਾ ਕਰਤਾਰ ਸਿੰਘ ਨੂੰ ਬੜੀ ਮੌਜ ਹੈ, ਨਵੇਂ ਨਵੇਂ ਆਪਾਂ ਤੁਰੇ ਸੀ ਤੋ ਸਾਧ ਸੰਗਤ ਸਾਨੂੰ ਗੁਰਸਾਗਰ ਸਾਹਿਬ ਦਰਸ਼ਨ ਹੋਏ, ਭਾਈ ਲੋਕ ਦੇਖੋ ਜਦੋਂ ਸੰਤ ਮਹਾਰਾਜ ਝੀਲ ਵਾਲੇ ਉਹਨਾਂ ਨੂੰ ਪੂਜਣ ਅਤੇ ਉਸ ਵੇਲੇ ਸਾਡੇ ਮਨ 'ਚ ਵੀ ਅਸੀਂ ਤਾਂ ਇਹਨਾਂ ਨੂੰ ਪੂਜਦੇ ਹੀ ਗਾਹਾਂ ਉਹਨਾਂ ਨੂੰ, ਭਾਈ ਇਹ ਤਾਂ ਵਾਕਿਆ ਮਹਾਨ ਹਸਤੀ ਬੜੀ ਮੌਜ ਹੈ। ਮੌਜ ਕਾਹਦੀ, ਸੰਤਾਂ ਨੇ ਦੋ ਕੁ ਦਿਨ ਘਰ ਹੀ ਸਾਡੇ ਆ ਕੇ, ਸੰਤ ਮਹਾਰਾਜ ਨੇ ਘਰ ਸਾਡੇ ਆ ਕੇ ਰੈੱਡ ਕ੍ਰਾਸ 16 ਸੈਕਟਰ ਸਾਡੇ ਘਰ ਆ ਕੇ ਦੋ ਦਿਨ ਰਹਿ ਕੇ ਸਾਨੂੰ ਦੱਸ ਦਿੱਤਾ ਕਿ ਸੰਤਾਂ ਨੂੰ ਮੌਜ ਬੜੀ ਹੈ ਘਰ ਸਾਡੇ ਆ ਕੇ। ਭਾਵ ਮੇਰਾ ਕਹਿਣ ਦਾ ਜਦੋਂ ਦੋ ਦਿਨ ਲਗਾਤਾਰ ਨਾ ਸੁੱਤੇ ਨਾ ਬੈਠੇ, ਕੱਪੜੇ ਲਾਹੀ ਜਾਓ ਧੋਈ ਜਾਓ ਆਹ ਕਰੀ ਜਾਓ ਵੋਹ ਕਰੀ ਜਾਓ ਉਹ ਕਰੀ ਜਾਓ, ਪਾਣੀ ਸਾਰੇ ਮੁਹੱਲੇ ਦਾ ਢੋਟੋ ਅਸੀਂ ਥੱਕ ਜਾਣਾ, ਤਾਂ ਫਿਰ ਅਰਦਾਸ ਕਰਨੀ ਸੰਤ ਜੀ ਹੁਣ ਕਿਤੇ ਚਲੇ ਹੀ ਜਾਣ ਦਾ ਚੰਗਾ ਕਿਸੇ ਹੋਰ ਪਾਸੇ। ਉੱਥੇ ਪਾਣੀ ਨਹੀਂ ਸੀ ਮਿਲਦਾ, ਚੰਡੀਗੜ੍ਹ 'ਚ ਪਾਣੀ ਉਨਾ ਕੁ ਆਉਣਾ, ਸੰਤ ਮਹਾਰਾਜ ਨੇ ਉਹ ਖੁੱਲ੍ਹੇ ਗਫੇ ਵਰਤਣੇ। ਮੈਂ ਸੱਚਾਈ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਕਹਿੰਦਾ ਵੀ ਤੜਕੇ ਦੇ 3 ਵੱਜ ਗਏ ਅਤੇ ਪਾਣੀ ਆਇਆ ਨਾ, ਅਤੇ ਪਾਣੀ ਸਾਰਿਆਂ ਘਰਾਂ ਦਾ ਸੀ ਮੁਕਾ ਤਾ ਖਿੱਚ ਖਿੱਚ ਕੇ ਢੋ ਢੋ ਕੇ, ਉਹ ਪਾਣੀ ਮਿੰਟ ਵੱਲ ਲਿਆਓ ਬਈ ਲਿਆਓ ਬਈ। ਤੋ ਜਦੋਂ 3 ਵਜੇ ਉਹਨਾਂ ਨੇ ਪਾਣੀ ਮੰਗਿਆ, ਮੈਂ ਤਾਂ ਫਿਰ ਬੂਹੇ ਉੱਲੇ ਖੜਾ ਹੋ ਗਿਆ ਭਾਈ, ਹੁਣ ਤਾਂ ਪਤਾ ਨਹੀਂ ਕੀ ਖੜਕਾ ਬਰ ਦੜਕਾ ਹੋ ਜਾਣਾ, ਦਰਵਾਜ਼ੇ ਉੱਲੇ ਖੜਾ, ਮਹਾਰਾਜ ਦੀ ਹਜ਼ੂਰੀ ਖੜਾ। ਫਿਰ ਮੈਂ ਅਰਦਾਸ ਕੀਤੀ ਕਿ ਮਹਾਰਾਜ ਅੱਜ ਲਾਜ ਤੁਸੀਂ ਰੱਖਣੀ। ਰੋਜ਼ ਪੂਰੇ 4 ਵਜੇ ਪਾਣੀ ਆਉਂਦਾ ਸੀ, ਪੂਰੇ 4 ਵਜੇ ਚੰਡੀਗੜ੍ਹ ਜਾਂ ਟੂਟੀਆਂ ਦਾ ਪਾਣੀ ਛੱਡ ਦੇ, ਪੂਰੇ 4 ਵਜੇ ਪਾਣੀ ਆਉਣਾ। ਤਾਂ ਮੈਂ ਅਰਦਾਸ ਕੀਤੀ ਕਿ ਮਹਾਰਾਜ ਵੀ ਅੱਜ ਬਚਾ ਲਓ ਭਾਈ, ਨਿਭ ਜਾਵੇ ਭਾਈ, ਇਹ ਤਾਂ ਕੰਮ ਖਰਾਬ ਹੋ ਗਿਆ। ਉੱਧਰ ਦੂਜੀ ਆਵਾਜ਼ ਫੇਰ ਪੈ ਗਈ, ਕਿੱਥੇ ਗਿਆ ਉਹ, ਆਇਆ ਨਹੀਂ ਅਜੇ, ਪਾਣੀ ਨਹੀਂ ਲਿਆਉਂਦੇ, ਜਲ ਨਹੀਂ ਲਿਆਉਂਦੇ, ਲਿਆਓ ਛੇਤੀ। ਚਲੋ ਜੀ, ਅਰਦਾਸ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ, 3 ਕੁ ਮਿੰਟ ਅਰਦਾਸ ਕੀਤੀ, ਟੂਟੀਆਂ 'ਚ ਪਾਣੀ ਆ ਗਿਆ। ਰੋਜ਼ ਆਉਂਦਾ ਸੀ 4 ਵਜੇ, ਉੱਦਣ 3:15 ਹੀ ਆ ਗਿਆ। ਤੋ ਸਾਧ ਸੰਗਤ ਜੀ ਘਰ ਆ ਕੇ ਸਾਨੂੰ ਦੱਸ ਦਿੱਤਾ ਕਿ ਸੰਤਾਂ ਨੂੰ ਕਿੰਨੀ ਕੁ ਮੌਜ ਹੈ, ਮਾਰਗ ਬੜਾ ਔਖਾ ਹੈ। ਇਹ ਮੰਜਲ ਫਕੀਰਾਂ ਵਾਲੀ ਮਿਲਦੀ ਹੈ ਮਾਰੇ ਮਾਰੀ ਕੇ, ਇਹ ਮੰਜਲ ਫਕੀਰਾਂ ਵਾਲੀ ਮਿਲਦੀ ਹੈ ਮਾਰੇ ਮਾਰੀ ਕੇ। ਕਿਉਂ ਕਿਹਾ ਗੁਰੂ ਨਾਨਕ ਸਾਹਿਬ ਨੇ ਕਿ ਮੈਂ ਉਹਨਾਂ ਤੋਂ ਕੁਰਬਾਨ ਲੈਣ ਜੋ ਤੇਰਾ। ਹਾਂ, ਕਿਉਂ ਕਿਹਾ ਬਈ? ਮੁੱਖ ਮੰਤਰੀ ਦਾ ਕਿਉਂ ਨਹੀਂ ਆਇਆ ਮੈਂ ਉਹਦੇ ਤੋਂ ਕੁਰਬਾਨ? ਪ੍ਰਧਾਨ ਮੰਤਰੀ ਦਾ ਕਿਉਂ ਨਹੀਂ ਆਇਆ? ਭਾਵੇਂ ਉਦੋਂ ਹੈ ਨਹੀਂ ਸੀ, ਇਹ ਨਵਾਬ ਹੁੰਦੇ ਸੀ ਉਦੋਂ ਨਵਾਬ। ਪਰ ਸਾਧ ਸੰਗਤ ਉਹਨਾਂ ਮਨਿਸਟਰਾਂ ਦਾ ਕਹਿ ਲਓ, ਰਾਜਿਆਂ ਮਹਾਰਾਜਿਆਂ ਦਾ ਕਿਸੇ ਦਾ ਨਾਮ ਨਹੀਂ ਆਇਆ, ਇੱਕੋ ਤੋਂ ਆਇਆ ਕਿ ਲੈਣ ਜੋ ਤੇਰਾ। ਹਾਂ, ਪਰ ਨਾਮ ਲੈਣਾ ਹੀ ਬੜਾ, ਕਮਾਉਣਾ ਹੀ ਬੜਾ। ਸਾਨੂੰ ਲੋਕਾਂ ਨੂੰ ਤਾਂ ਗੁਰਦੁਆਰਾ ਚੇਤੇ ਹੀ ਉਦੋਂ ਆਉਂਦਾ ਜਦੋਂ ਕਿਤੇ ਲੋੜ ਪੈ ਜੇ, ਵਿਪਤਾ ਪੈ ਜੇ, ਚਲੋ ਅਰਦਾਸ ਕਰਾਈਏ ਉੱਥੇ। ਸਾਨੂੰ ਲੋਕਾਂ ਨੂੰ ਤਾਂ ਸੰਤ ਯਾਦ ਹੀ ਉਦੋਂ ਆਉਂਦੇ ਆ ਜਦੋਂ ਕੋਈ ਜ਼ਰੂਰਤ ਪੈ ਜਾਏ। ਜ਼ਰੂਰਤ 6 ਮਹੀਨੇ ਨਾ ਪਵੇ ਸੰਤ ਚੇਤੇ ਹੀ ਨਹੀਂ ਆਉਂਦੇ, ਜ਼ਰੂਰਤ ਸਾਲ ਨਾ ਪਵੇ ਤਾਂ ਸਾਧ ਸੰਗਤ ਸੰਤ ਯਾਦ ਹੀ ਨਹੀਂ ਆਉਂਦੇ। ਲੋੜ ਪੈਂਦੀ ਘੰਟੀ ਖੜਕਾ ਦੇਣੀ ਜਾ ਕੇ, ਅਸੀਂ ਤਾਂ ਜੀ ਫਲਾਨੇ ਕੰਮ ਆਏ ਹਾਂ। ਸਾਧ ਸੰਗਤ ਜੀ ਗੁਰਦੁਆਰਾ, ਮਾਫ਼ ਕਰਿਓ, ਸਿਰਫ ਇਸ ਵਾਸਤੇ ਨਹੀਂ ਬਣਿਆ ਕਿ ਜਦੋਂ ਤੈਨੂੰ ਲੋੜ ਪਊਗੀ ਆ ਜੀ। ਖੁਸ਼ੀਆਂ ਵਾਸਤੇ ਨਹੀਂ ਬਣਿਆ, ਗਮੀਆਂ ਵਾਸਤੇ ਨਹੀਂ ਬਣਿਆ। ਗੁਰਦੁਆਰਾ ਤਾਂ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦਾ ਦੁਆਰਾ ਤਾਂ ਉਸ ਪਰਮਾਤਮਾ ਨੂੰ ਮਿਲਣ ਦਾ ਇੱਕ ਪ੍ਰਤੀਤ ਰਸਤਾ ਹੈ। ਗੁਰਦੁਆਰੇ ਦੁਆਰਾ ਤਾਂ ਤੂੰ ਕਿਸੇ ਮੰਜ਼ਿਲ 'ਤੇ ਪਹੁੰਚਣਾ ਹੈ, ਗੁਰੂ ਗ੍ਰੰਥ ਸਾਹਿਬ ਦੁਆਰਾ ਤਾਂ ਕਿਸੇ ਮੰਜ਼ਿਲ 'ਤੇ ਪਹੁੰਚਣਾ। ਐਂ ਥੋੜ੍ਹੀ ਆ ਕਿ ਵਿਆਹ ਹੋ ਗਿਆ ਅਤੇ ਖੰਡ ਪਾਠ ਕਰਾ ਲਓ, ਕੋਈ ਮਰ ਗਿਆ ਅਤੇ ਪਾਠ ਕਰਾ ਲਓ, ਕੋਈ ਸਾਧ ਸੰਗਤ ਲੋੜ ਪੈ ਗਈ ਗੁਰਦੁਆਰੇ ਚਲ ਜਾਓ, ਦੇਗ ਕਰਾ ਦਿਉ, ਰਮਾਲਾ ਸਾਹਿਬ ਚੜ੍ਹਾ ਦਿਉ। ਨਹੀਂ, ਇਹ ਤਾਂ ਫਿਰ ਪਿਆਰ ਨਹੀਂ, ਵਪਾਰ ਹੈ, ਜਿਹੜਾ ਲੋੜ ਪੈਣ 'ਤੇ ਹੀ ਸਿਰਫ ਵਰਤਦਾ। ਤਾਂ ਬੇਨਤੀ ਕਰਾਂ ਕਿ ਸਾਧ ਸੰਗਤ ਹੋਂ ਕੁਰਬਾਨੇ ਜਾਊਂ ਅਤੇ ਨਾ ਕਿ ਲੈਣ ਜੋ ਤੇਰਾ ਨਾਉ। ਆਪ ਮਹਾਰਾਜ ਜੀ ਚੱਲ ਕੇ ਗਏ, ਮਹਾਰਾਜ ਜੀ ਆਪ ਚੱਲ ਕੇ ਗਏ ਉਹਨਾਂ ਕੋਲੋਂ ਜਿਹੜੇ ਨਾਮ ਦੀ ਕਮਾਈ ਕਰਦੇ। ਗੁਰੂ ਨਾਨਕ ਸਾਹਿਬ ਨੇ 4 ਉਦਾਸੀਆਂ ਧਾਰਨ ਕੀਤੀਆਂ ਅਤੇ ਪਹਿਲੀ ਉਦਾਸੀ ਸ਼ੁਰੂ ਇੱਕ ਗ੍ਰਿਸਤੀ, ਇੱਕ ਕਿਰਤੀ ਦੇ ਘਰੋਂ, ਭਾਈ ਲਾਲੋ ਦੇ ਘਰੋਂ। ਜਦੋਂ ਭਾਈ ਲਾਲੋ ਦੇ ਘਰ ਗੁਰੂ ਨਾਨਕ ਸਾਹਿਬ ਗਏ, ਕਹਿੰਦੇ ਭਾਈ ਲਾਲੋ ਉਸ ਵੇਲੇ ਕਿੱਲੇ ਘੜਦਾ ਪਿਆ ਸੀ, ਤਰਖਾਣ ਸੀ ਨਾ, ਅਤੇ ਸੇਪੀ ਦਾ ਕੰਮ ਸੀ ਲੋਕਾਂ ਦਾ, ਅਤੇ 6 ਮਹੀਨੇ ਜੋ ਦਾਣੇ ਫਾਣੇ ਮਿਲ ਜਾਣੇ ਅਤੇ ਉਹਦੇ ਨਾਲ ਗੁਜ਼ਾਰਾ ਕਰਨਾ, ਅਤੇ 24 ਘੰਟੇ ਸਿਮਰਨ, ਲੈਣ ਜੋ ਤੇਰਾ ਨਾਮ, ਬਸ 24 ਘੰਟੇ ਸਿਮਰਨ। ਅਤੇ ਖਿਆਲ ਕਰਿਓ, ਅਤੇ ਗੁਰੂ ਨਾਨਕ ਸਾਹਿਬ ਨੇ ਅੰਦਰ ਵੜਦਿਆਂ ਕਹਿੰਦੇ ਆਵਾਜ਼ ਮਾਰੀ, ਆ ਨਾਂ ਲੈ ਕੇ ਆਵਾਜ਼ ਮਾਰੀ, ਭਾਈ ਲਾਲੋ। ਜਿਵੇਂ ਪਹਿਲੇ ਸਮੇਂ ਇੱਦਾਂ ਹੀ ਹੁੰਦੇ ਸੀ, ਵੱਡੇ ਵੱਡੇ ਦਰਵਾਜ਼ੇ ਅਤੇ ਅੰਦਰ ਜਾਂਦਿਆਂ ਆਵਾਜ਼ ਮਾਰਨੀ ਇੱਦਾਂ, ਹੁਣ ਤਾਂ ਬਾਹਰ ਬੈੱਲ ਲੱਗ ਗਈ, ਘੰਟੀ ਮਾਰੋ, ਬਸ ਠੀਕ ਹੈ। ਪਹਿਲੇ ਇੱਦਾਂ ਹੀ ਹੁੰਦੇ ਸੀ, ਆਵਾਜ਼ ਮਾਰੀ ਭਾਈ ਲਾਲੋ, ਕਿੱਲੇ ਘੜਦਾ ਪਿਆ ਸੀ, ਭਾਵ ਆਪਣੀ ਕਿਰਤ ਵਿੱਚ ਰੁੱਝਾ ਪਿਆ ਸੀ, ਤਾਂ ਹਿਰਦੇ ਤੋਂ ਸਿਮਰਨ ਚੱਲ ਰਿਹਾ ਸੀ, ਅਤੇ ਉੱਦਾਂ ਹੀ ਅੱਖ ਨਹੀਂ ਚੁੱਕੀ, ਉੱਦਾਂ ਹੀ ਨਾਂ ਲੈਤਾ, ਹਾਂ ਮਹਾਰਾਜ, ਐਂ ਕਹਿ ਕੇ ਪਿਆਰ ਨਾਲ। ਜਦੋਂ ਗਾਂਹ ਵਧੇ ਤਾਂ ਭਾਈ ਮਰਦਾਨਾ ਜੀ ਕਹਿੰਦੇ ਕੀ ਕਰਦਾ ਪਿਆ, ਫਿਰ ਨਹੀਂ ਅੱਖ ਚੁੱਕੀ? ਕਹਿੰਦੇ ਮਹਾਰਾਜ ਜੀ ਕਿੱਲੇ ਘੜਦਾ ਪਿਆ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿੱਲੇ ਹੀ ਘੜੀ ਜਾਏਗਾ। ਜਦੋਂ ਭਾਈ ਮਰਦਾਨੇ ਨੇ ਕਿਹਾ ਅੱਖ ਚੁੱਕ, ਦੇਖਿਆ ਉੱਥੇ ਹੀ ਕਿੱਲਾ ਛੁੱਟ ਗਿਆ, ਉੱਥੇ ਹੀ ਤੇਸਾ ਛੁੱਟ ਗਿਆ, ਇੱਕਦਮ ਉੱਠ ਕੇ ਖੜਾ ਹੋਇਆ, ਹੱਥ ਜੁੜ ਗਏ, ਹੌਲੀ ਹੌਲੀ ਮੇਰੇ ਗੁਰੂ ਨਾਨਕ ਵੱਲ ਵਧਿਆ, ਅਤੇ ਭਾਈ ਲਾਲੋ ਨੇ ਇਹ ਗੱਲ ਕਹੀ ਹੈ, ਕਹਿੰਦੇ ਤੁਸੀਂ ਕਿਤੇ ਗੁਰੂ ਨਾਨਕ ਤਾਂ ਨਹੀਂ? ਅੰਦਰੋਂ ਜਿਹਨਾਂ ਦੀਆਂ ਤਾਰਾਂ ਜੁੜੀਆਂ ਹੁੰਦੀਆਂ, ਜਿਨ੍ਹਾਂ ਦੀਆਂ ਅੰਦਰੋਂ ਤਾਰਾਂ ਜੁੜੀਆਂ ਹੁੰਦੀਆਂ, ਇੱਥੇ ਤਾਂ ਗੁਰੂ ਦੇ ਕੋਲ ਬੈਠ ਕੇ ਵੀ ਸਾਡੀਆਂ ਗੁਰੂ ਨਾਲ ਤਾਰਾਂ ਨਹੀਂ ਜੁੜਦੀਆਂ ਬਹੁਤਿਆਂ ਦੀਆਂ, ਗੁਰੂ ਕੋਲ ਬੈਠ ਕੇ ਵੀ ਬਹੁਤਿਆਂ ਦੀਆਂ ਗੁਰੂ ਨਾਲ ਤਾਰਾਂ ਨਹੀਂ ਜੁੜਦੀਆਂ ਬਹੁਤਿਆਂ ਦੀਆਂ, ਗੁਰੂ ਕੋਲ ਬੈਠ ਕੇ ਵੀ ਘਰ ਤਾਰਾਂ ਲੱਗੀਆਂ ਪਈਆਂ ਨੇ, ਬੱਚਿਆਂ ਵੱਲ, ਸਵੇਰ ਦੇ ਕੰਮਾਂ ਵੱਲ, ਬੈੱਡ ਬਿਸਤਰਿਆਂ ਵੱਲ, ਨੀਂਦ ਵੱਲ, ਝੂਟਿਆਂ ਵੱਲ, ਬੈਠੇ ਗੁਰੂ ਕੋਲ ਹੈ, ਤਾਰ ਕਿਤੇ ਹੋਰ ਹੀ ਜੋੜੀ ਬੈਠਾ। ਕੋਈ ਵਿਰਲਾ ਹੋਏਗਾ ਜਿਹੜਾ ਗੁਰੂ ਕੋਲ ਬੈਠ ਕੇ ਵੀ ਕਿਤੇ ਗੁਰੂ ਨਾਲ ਜੁੜ ਜਾਵੇ, ਅੰਦਰੋਂ ਮੈਂ ਕਹਿ ਰਿਹਾ। ਗੁਰੂ ਸਾਹਿਬ ਨੇ ਐਵੇਂ ਨਹੀਂ ਕਹਿ ਦਿੱਤਾ ਕਿ ਮੈਂ ਉਹਨਾਂ ਤੋਂ ਕੁਰਬਾਨ ਜਿਹੜੇ ਨਾਮ ਜਪਦੇ। ਪਿਆਰਿਓ, ਬੜਾ ਔਖਾ ਹੈ, ਬੜਾ ਹੀ ਔਖਾ ਹੈ। ਕਹਿੰਦੇ ਹੁੰਦੇ ਸੀ, ਮੈਂ ਵੀ ਕਹਿੰਦਾ ਹੁੰਦਾ ਸੀ ਕਿ ਬੜਾ ਸੌਖਾ ਹੀ ਕੰਮ ਹੈ, ਪਰ ਜਦੋਂ ਤੁਰਨਾ ਪਿਆ ਪਤਾ ਜੇ ਤਾਂ ਦਸਵੀਂ ਦੇ ਸਰਟੀਫਿਕੇਟ ਪੈਸੇ ਖਰਚ ਕੇ ਬਣਾਉਣਾ ਤਾਂ ਬਣ ਜਾਣਾ ਉੱਦਾਂ ਹੀ, ਤਾਂ ਜੇ ਦਸਵੀਂ ਦਾ ਸਰਟੀਫਿਕੇਟ ਪੜ੍ਹ ਕੇ ਬਣਾਉਣਾ ਨਾ, ਫਿਰ 10 ਸਾਲ ਪੜ੍ਹਾਈਆਂ ਫੀਸਾਂ ਸਭ ਕੁਛ, ਉਹ ਤਾਂ 2 ਨੰਬਰ 'ਚ ਉੱਦਾਂ ਵੀ ਬਣ ਹੀ ਜਾਂਦਾ ਅੱਜ ਕੱਲ੍ਹ। ਜੇ ਤਾਂ ਕੱਪੜੇ ਪਾ ਕੇ ਹੀ ਸੰਤ ਬਣਨਾ ਫਿਰ ਤਾਂ ਬੜਾ ਸੌਖਾ, ਤਾਂ ਜੇ ਕਮਾਈ ਕਰਕੇ ਬਣਨਾ ਫਿਰ ਬੜਾ, ਹਾਂ ਫਿਰ ਬਹੁਤ ਔਖਾ ਹੈ। ਜੇ ਕਮਾਈ ਕਰਕੇ ਉੱਥੇ ਪਹੁੰਚਣਾ, ਮਹਾਰਾਜ ਨੇ ਐਵੇਂ ਨਹੀਂ ਕਿਹਾ ਕਿ ਮੈਂ ਉਹਨਾਂ ਤੋਂ ਕੁਰਬਾਨ, ਮੈਂ ਉਹਨਾਂ ਤੋਂ ਬਲਿਹਾਰ, ਮੈਂ ਧੂੜੀ ਚੱਕ ਕੇ ਮੱਥੇ ਨੂੰ ਲਾਵਾਂ। ਦੇਖੋ ਤੁਸੀਂ, ਹਮ ਸੰਤਨ ਕੀ ਰਹਿਣ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ। ਪੰਚਮ ਪਾਤਸ਼ਾਹ ਦਾ ਫੈਸਲਾ ਤੁਸੀਂ ਰਾਤ ਸੁਣਿਆ ਸੀ, ਤੋ ਸਾਧ ਸੰਗਤ ਜੀ ਸਾਧੂਆਂ ਦੇ ਪ੍ਰਤੀ, ਸਤ ਪੁਰਸ਼ਾਂ ਦੇ ਪ੍ਰਤੀ, ਅਤੇ ਗੁਰੂ ਅਰਜਨ ਦੇ ਮਹਾਰਾਜ ਜੇ ਬਾਬਾ ਸ਼੍ਰੀ ਚੰਦ ਜੀਆਂ ਦੇ ਦਰਸ਼ਨ ਕਰਨ ਪਿੰਡ 62 ਵਿਖੇ ਗਏ, ਦੇਖੋ ਹੱਦਾਂ ਟੱਪ ਕੇ ਸਾਧੂਆਂ ਦਾ ਸਤਿਕਾਰ ਕੀਤਾ। ਓਹੋ, ਅਸੀਂ ਤਾਂ ਕਰ ਹੀ ਨਹੀਂ ਸਕਦੇ ਇੰਨਾ,